ਪੰਜ ਗ੍ਰੰਥ ਪੜ੍ਹ ਕੇ ਵੇਖ ਲਓ ਇਸ ਦਾ ਗ੍ਰੰਥ, ਜਿਸ ਵਿੱਚ 11 ਪ੍ਰਕਾਰ ਦੀ ਭਗਤੀ ਲਈ ਲਿਖੀ ਹੋਈ ਹੈ, ਉਹਦੇ ਵਿੱਚ ਵੀ ਨਿਰਣਾ ਆਉਂਦਾ ਇਹ ਕਹਿੰਦੇ ਵੇਦਾਂ ਨੂੰ ਰਚਣ ਵਾਲੇ ਵਿਆਸ ਨੂੰ ਪੁੱਛ ਲਵੋ, ਜਿਸ ਨੇ ਅਥਰਵਣ ਵੇਦ ਰਚਿਆ ਹੈ। ਸੋ ਵਿਆਸ ਜੀ ਨੇ 18 ਪੁਰਾਣ ਰਚੇ ਹਨ। ਭਾਈ ਜਿਹੜੇ ਅੰਮ੍ਰਿਤ ਛਕਣ ਵਾਲੇ ਸਿੰਘ ਹੈ, ਉਹ ਥੱਲੇ ਜਾਂਦੇ ਰਹੇ, 10 ਵਜੇ ਟਰੱਕ ਜੱਥੇ ਵਾਲਾ ਜਾਣਾ ਮਹਿਤੇ ਨੂੰ, ਉਹਦੇ ਵਿੱਚ ਜਾ ਕੇ ਬੈਠੋ। ਅੰਮ੍ਰਿਤ ਛਕਣਾ ਜਿਨ੍ਹਾਂ ਨੇ ਟਰੱਕ ਥੱਲੇ ਖੜਾ ਮਹਿਤੇ ਵਾਲਾ, 10 ਵਜੇ ਤੁਰੇਗਾ ਤੂੰ, ਜਾਓ ਬੈਠੋ ਉੱਥੇ। ਹਾਂਜੀ, ਵਿਆਸ ਨੂੰ ਮਾਣ ਹੋ ਗਿਆ ਸੀ ਕਿ ਮੈਂ ਬੜਾ ਵੱਡਾ ਹਾਂ, ਸਿਆਣਾ ਹਾਂ। ਜਿਸ ਵੇਲੇ ਵਨਾਤੇ ਨੇ ਰਚਿਆ ਸੀ, ਉਦੋਂ ਹੰਗਤਾਂ ਨੂੰ ਫੁਰੇ ਸੀ, ਗਾਇਬੀ ਤਲਵਾਰ ਚੱਲੇ ਸੀ, ਜਿਸਦੇ ਨਾਲ 6 ਟੁਕੜੇ ਦੇ ਹੋ ਗਏ ਸਨ। ਅੱਗੇ ਉਹ 6 ਰਿਖੀ ਬਣ ਕੇ 6 ਸ਼ਾਸਤਰ ਰਚੇ ਸੀ, ਵੱਖਰੇ ਵੱਖਰੇ ਕਰਤੇ ਹੋ ਕਰਕੇ। ਤੋ ਐਸੀ ਹਾਲਤ ਜਾਂ ਗੁਰੂ ਧਾਰਨ ਕੀਤੇ ਤੋਂ ਬਿਨਾਂ ਇਹਨਾਂ ਦੀ ਵੀ ਕਲਿਆਣ ਨਹੀਂ ਹੋਏ। ਵੇਦ ਵਿਆਸ ਉਦੋਂ ਤੋਂ ਨਾ ਪਿਆ ਇਸ ਦਾ।
ਗਿਆਨ
ਧਿਆਨ ਧੁਨ ਜਾਣੀ ਹੈ। ਮਹਾਰਾਜ ਕਹਿੰਦੇ ਨੇ ਗਿਆਨ ਧਿਆਨ ਧੁਨ ਜਾਣੀ ਹੈ। ਪਹਿਲਾਂ ਭਾਏ ਸ਼ਬਦ ਦੇ ਜਿਹੜੇ ਅੱਖਰ ਹੈ, ਉਸ ਨਾਲੋਂ ਵਿਅਕਤੀ ਨੂੰ ਉਥਾਨ ਕਰਕੇ ਉਹਦੀ ਧੁਨੀ ਵਿੱਚ ਜੋੜਨਾ ਚਾਹੀਦਾ। ਜਦੋਂ ਸ਼ਬਦ ਦੀ ਧੁਨੀ ਵਿੱਚ ਪਿਆਰ ਕਰਾਂਗੇ ਤਾਂ ਧਿਆਨ ਜੁੜ ਜਾਵੇਗਾ। ਜਦੋਂ ਪਰਮੇਸ਼ਵਰ ਵਿੱਚ ਧਿਆਨ ਜੁੜ ਗਿਆ ਤਾਂ ਗਿਆਨ ਜਾਣੀ ਹੈ। ਗਿਆਨ ਸਰੂਪ ਪਰਮੇਸ਼ਵਰ ਨੂੰ ਜਾਣ ਲਈਦਾ ਹੈ। ਗਿਆਨ ਧਿਆਨ ਧੁਨ ਜਾਣੀ ਹੈ। ਜੇ ਭਾਈ ਧੁਨ ਸੁੰਦਰ ਸਰੂਪ ਨੂੰ ਜਾਣਨਾ ਕਰਾਂਗੇ, ਉਸ 'ਚ ਧਿਆਨ ਟਿਕਾਵਾਂਗੇ ਤਾਂ ਗਿਆਨ ਸਰੂਪ ਦੀ ਪ੍ਰਾਪਤੀ ਹੋਵੇਗੀ। ਗਿਆਨ ਧਿਆਨ ਧੁਨ ਜਾਣੀ ਹੈ। ਸ਼ਬਦ ਦੀ ਧੁਨੀ ਦੁਆਰਾ ਧੁਨ ਸੁੰਦਰ ਸਰੂਪ ਦਾ ਉਚਾਰਨ ਕਰੀਏ ਤੇ ਉਸ 'ਚ ਧਿਆਨ ਨੂੰ ਧਿਆਤਾ ਧਿਆਨ ਤੇ ਜਿਹੜੀ ਤ੍ਰਿਕੁਟੀ ਹੈ ਇਹਨੂੰ ਮੇਟ ਕਰਕੇ ਲਾਉਣਾ ਕਰੀਏ, ਫਿਰ ਬ੍ਰਹਮ ਗਿਆਨ ਸਰੂਪ ਪਰਮੇਸ਼ਵਰ ਨੂੰ ਜਾਣੀਦਾ। ਅਕਥ ਕਹਾਵਾ ਸੋਏ, ਅਕਥ ਕਥਨ ਤੋਂ ਰਹਿਤ ਜੋ ਪਰਮੇਸ਼ਵਰ ਹੈ, ਸੋਏ ਉਸਦਾ ਇਹ ਕਹਾਵਾ ਰੂਪ ਹੋ ਜਾਂਦਾ ਹੈ, ਕਹਾਉਂਦਾ ਹੈ। ਹਰ ਕਾ ਸੇਵਕ ਹਰ ਹੀ ਜਿਹਾ, ਭੇਦ ਨਾ ਜਾਣੋ ਮਾਨਸ ਦੇਹਾ। ਸਫਲਿਓ ਬਿਰਖ ਹਰਿਆਵਲਾ, ਇਹ ਸਹਿਤ ਫਲਿਓ ਫਲ ਦੇ ਹੈ। ਬਿਰਖ ਹਰਿਆਵਲਾ ਹਰਾ ਭਰਿਆ, ਕਨੇਰੀ ਸੰਘਣੀ ਬਹੁਤੀ ਛਾਂ ਹੋ ਰਹੀ ਹੈ ਜਿਸ ਦੀ, ਫੇਰ ਪੜੋ ਇਹ ਸਫਲਿਓ।
ਸਫਲਿਓ ਬਿਰਖ ਹਰਿਆਵਲਾ,
ਸਫਲਿਓ ਬਿਰਖ ਹਰਿਆਵਲਾ, ਸਫਲਿਓ ਸਹਿਤ ਫਲ ਦਿਆ ਸੰਸਾਰ ਰੂਪੀ ਬਿਰਖ। ਬੜਾ ਭਾਰੀ ਪਰਮੇਸ਼ਰ ਦੀ ਚੇਤਨ ਸੱਤਾ ਦੀ ਪ੍ਰਾਪਤੀ ਰੂਪ ਹਰਾ ਭਰਾ ਹੋ ਰਿਹਾ
ਹੈ,
ਜਿਸ ਵਿੱਚ ਪਦਾਰਥਾਂ ਦੀ ਪ੍ਰਾਪਤੀ ਤੋਂ ਤ੍ਰਿਪਤੀ ਰੂਪ ਇਹ ਸ਼ਾਮ ਕਨੇਰੀ ਬਹੁਤੀ ਪ੍ਰਾਪਤ ਹੋ ਰਹੀ ਜੀਵਾਂ ਦੇ ਤਾਂ। ਸਫਲਿਓ ਬਿਰਖ ਹਰਿਆਵਲਾ, ਸੋ ਸਹਿਤ ਫਲ ਦੇ ਬਿਰਖ ਕਿਹੜਾ ਹੈ? ਚਾਰੇ ਵੇਦ। ਇਹ ਬੜਾ ਭਾਰੀ ਹਰਿਆ ਭਰਿਆ ਹੋ ਰਿਹਾ ਹੈ। ਸੋ ਇਸ ਜਿਹੜਾ ਵੇਦ ਰੂਪੀ ਇਹ ਬਿਰਸ਼ ਹੈ, ਉਪਨਿਸ਼ਦਾ ਰੂਪ ਇਸ ਦੀਆਂ ਟਹਿਣੀਆਂ ਹਨ, ਬੜੀਆਂ ਭਾਰੀ ਸੁਰਤੀਆਂ ਸਿਮਰਤੀਆਂ ਰੂਪ ਇਸ ਦੇ ਫੁੱਲ ਹਨ। ਸੋ ਇਸੇ ਤਰ੍ਹਾਂ ਹੀ ਕਰਮ ਕਾਂਡ ਦੀਆਂ ਜਿਹੜੀਆਂ ਸੁਰਤੀਆਂ ਹੈ ਉਹ ਪੱਤਰੇ ਰੂਪ ਹਨ, ਤੇ ਜਿਹੜਾ ਗਿਆਨ ਦਾ ਕਥਨ ਕੀਤਾ ਹੈ, 4000 ਸੁਰਤੀ ਗਿਆਨ ਦਾ ਕਥਨ ਕਰਦੀ ਹੈ, ਇਹ ਜਾਣਨਾ ਕਰੋ ਕਿ ਫਲ ਲੱਗਾ ਹੋਇਆ ਇਸ ਨੂੰ। ਇਹ ਵੇਦ ਰੂਪੀ ਬਿਰਸ਼ ਵੀ ਸੋਭਨੀਕ
ਹੈ,
ਜਿਸ ਦੇ ਵਿੱਚੋਂ ਗਿਆਨ ਦੀ ਪ੍ਰਾਪਤੀ ਰੂਪ, ਸ਼ਾਂਤੀ ਪ੍ਰਾਪਤ ਹੋਣ ਰੂਪ, ਸੰਘਣੀ ਛਾਂ ਪ੍ਰਾਪਤ ਹੋ ਰਹੀ ਹੈ, ਮਿਲ ਰਹੀ ਹੈ।
ਸਫਲਿਓ ਬਿਰਖ ਹਰਿਆਵਲਾ,
ਸਫਲਿਓ ਬਿਰਖ ਹਰਿਆਵਲਾ, ਸਹਿਤ ਗਿਆਨ ਫਲ ਦੇ ਬਿਰਖ ਕਿਹੜਾ? ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਹਨ। ਬੜਾ ਭਾਰੀ ਸੋਹਣਾ ਬਿਰਸ਼ ਹੈ, ਬ੍ਰਹਮ ਸਰੋਵਰ
ਕਨੇਰੀ ਹੋਏ,
ਸੁੱਧ ਭੂਮਾ ਰੂਪ ਜੋ ਬ੍ਰਹਮ ਹੈ ਉਹ ਆਪ ਤਾਂ ਧਰਤੀ ਰੂਪ ਹੈ। ਸਫਲਿਓ ਬਿਰਖ ਹਰਿਆਵਲਾ, ਈਸ਼ਰ ਰੂਪ ਬੀਜ ਰੂਪ ਹੈ, ਹਿਰਨ ਗਰਭ ਰੂਪ ਅੰਕੁਰ ਰੂਪ ਹੈ, ਬੈਰਾਟ ਮੂਲ ਮੁੱਢ ਰੂਪ ਹੈ। ਸੋ ਇਸੇ ਤਰ੍ਹਾਂ ਹੀ ਬਰਮਾ ਪੱਤਰੇ ਰੂਪ ਹੈ, ਤੇ ਵਿਸ਼ਨੂੰ ਡਾਲੀ ਰੂਪ ਹੈ, ਸ਼ਿਵ ਜੀ ਫਲ ਰੂਪ ਹੈ, ਤੇ ਬ੍ਰਹਮ ਗਿਆਨੀ ਬੀਜ, ਸ਼ਿਵ ਜਿਹੜਾ ਫੁੱਲ ਰੂਪ ਹੈ ਤੇ ਬ੍ਰਹਮ ਗਿਆਨੀ ਫਲ ਰੂਪ ਹੈ। ਇਹਦੇ ਵਿੱਚ ਬੀਜ ਰੂਪ ਪਰਮੇਸ਼ਰ ਆਪ ਹੀ ਬਿਰਖ ਸੋ ਬਨੀਕ
ਹੈ।
ਇਹਦੇ ਵਿੱਚੋਂ ਜੋ ਸਾਰੀ ਤ੍ਰਿਸ਼ਨਾ ਨੂੰ ਮੇਟ ਕਰਕੇ ਮਨ ਆਨੰਦ ਹੋ ਜਾਣਾ, ਸ਼ਾਂਤ ਹੋ ਜਾਣਾ ਹੈ, ਇਹ ਸ਼ਾਂਤੀ ਰੂਪ ਸੋਹਣੀ ਇਹਦੇ ਚੋਂ ਛਾਂ ਪ੍ਰਾਪਤ ਹੋ ਰਹੀ ਹੈ, ਜਗਿਆਸੂਆਂ ਨੂੰ ਬੈਠਣ ਵਾਸਤੇ
ਸਫਲਿਓ ਬਿਰਖ ਹਰਿਆਵਲਾ
ਸਫਲਿਓ ਬਿਰਖ ਹਰਿਆਵਲਾ ਹਰਿਆਵਲਾ ਸਫਲਿਓ ਬਿਰਖ ਇਹ ਸਹਿਤ ਫਲਦੇ ਹੈ ਮਨੁੱਖਾ ਜਨਮ ਰੂਪੀ ਬਿਰਛ ਬੜਾ ਭਾਰੀ ਸੁੰਦਰ ਸੋਭਨੀਕ ਹੈ ਜਿਹਦੇ ਚ ਸ਼ਰਧਾ ਰੂਪੀ ਜੜ ਪਰਮੇਸ਼ਰ ਨੇ ਲਾਈ ਹੋਈ ਹੈ ਪ੍ਰੇਮ ਰੂਪੀ ਅੰਕੁਰ ਜਿਸ ਚ ਪੈਦਾ ਕੀਤਾ ਹੋਇਆ ਹੈ ਸੱਤ ਸੰਤੋਖ ਦੇ ਪੱਤਰੇ ਲਾਏ ਹੋਏ ਹਨ ਕਰਨ ਮੁਦਤਾ ਮੈਤਰੀ ਅਪੇਖਿਆ ਟਹਿਣੀਆਂ ਲਾਈਆਂ ਹੋਈਆਂ ਹਨ ਸੋ ਐਸਾ ਹੈ ਧਰਮ ਦੇ ਧਾਰਨੀ ਹੋਣ ਰੂਪ ਤੇ ਜਿਸ ਨੂੰ ਫੁੱਲ ਲੱਗੇ ਹੋਏ ਹਨ ਬ੍ਰਹਮ ਗਿਆਨ ਦੀ ਸਿਖਿਆਤਾ ਦੁਆਰਾ ਆਤਮਾਨੰਦ ਦੀ ਪ੍ਰਾਪਤੀ ਰੂਪ ਇਹ ਬੜਾ ਭਾਰੀ ਸੋਹਣਾ ਫਲ ਲੱਗਾ ਹੋਇਆ ਹੈ ਐਸਾ ਇਹ ਬ੍ਰਹਮ ਸਰੋਵਰ ਸਤਿਗੁਰੂ ਜੀ ਨੇ ਬਖਸ਼ਿਆ ਹੈ ਜਾਤ ਅੰਤਸ਼ਕਰਨ ਰੂਪ ਲਾ ਲੈਣਾ ਪਹਿਲੇ ਅਰਥ ਵਿੱਚ ਐਸਾ ਸੋਭਨੀਕ ਦਰਖਤ ਹੈ ਸੁਧ ਹਿਰਦਾ ਇਹਦੇ ਚੋਂ ਭਗਤੀ ਰੂਪ ਸ਼ਾਂਤੀ ਪ੍ਰਾਪਤ ਹੋ ਰਹੀ ਹੈ ਸਫਲਿਓ ਬਿਰਖ ਹਰਿਆਵਲਾ ਇਹ ਸਹਿਤ ਗਿਆਨ ਫਲਦੇ ਹੈ ਸਾਧ ਸੰਗਤ ਰੂਪੀ ਬਿਰਖ ਸਰੋਵਰ ਬਣਿਆ ਹੋਇਆ ਇਹਦੇ ਵਿੱਚੋਂ ਭਗਤੀ ਦੀ ਵਿਚਾਰ ਰੂਪ ਇਹ ਸ਼ਾਂਤੀ ਭਗਤੀ ਕਰਨੀ ਤੇ ਵਿਚਾਰ ਕਰਨੀ ਭਗਤੀ ਕਰਨੀ ਨਿਤਨੇਮ ਕਰੀ ਜਾਣਾ ਫਿਰ ਉਹਦਾ ਵਿਖਿਆਨ ਕਰਨਾ ਸੋ ਇਹ ਕਥਾ ਆਦਿਕ ਕਰਨੀ ਵਿਚਾਰ ਕਰਨੀ ਪਹਿਲੇ ਸੀਗਾ ਕਿ ਭਗਤੀ ਰੂਪ ਸ਼ਾਂਤੀ ਹੈ ਦੁਬਾਰਾ ਇਸ ਅਰਥ ਵਿੱਚ ਸਾਧ ਸੰਗਤ ਰੂਪੀ ਬਿਰਸ਼ ਨਾਲੋਂ ਸ਼ਾਂਤੀ ਰੂਪ ਜਿਹੜੀ ਵਿਚਾਰ ਕਰਨੀ ਹੈ ਪ੍ਰਾਪਤ ਹੋ ਰਹੀ ਹੈ
ਸਫਲਿਓ ਬਿਰਖ ਹਰਿਆਵਲਾ
ਸਫਲਿਓ ਸਹਿਤ ਫਲਦੇ ਹੈ ਮਨੁੱਖਾ ਜਨਮ ਰੂਪੀ ਬਿਰਸ਼ 84 ਲੱਖ ਜੂਨਾਂ ਦੇ ਵਿੱਚੋਂ ਸ਼੍ਰੋਮਣੀ ਹੈ ਜੋ ਸੋ ਸਗਲ ਜੋਨ ਤੇਰੀ ਪਨਿਹਾਰੀ ਇਸ ਧਰਤੀ ਮੈਂ ਤੇਰੀ ਸਰਦਾਰੀ ਬਣਾ ਕਰਕੇ ਜਿਸ ਨੂੰ ਪੈਦਾ ਕੀਤਾ ਹੋਇਆ ਹੈ ਸੋ ਇਸ ਦੇ ਇੰਦਰੀਆਂ ਰੂਪ ਇਹ ਬੜੀਆਂ ਭਾਰੀਆਂ ਨੂੰ ਟਹਿਣੀਆਂ ਲੱਗੀਆਂ ਹੋਈਆਂ ਹਨ ਸੋ ਸਾਧ ਸੰਗਤ ਦੀ ਸੇਵਾ ਕਰਨ ਰੂਪ ਇਹ ਪੱਤਰੇ ਲੱਗੇ ਹੋਏ ਹਨ ਬੜੇ ਭਾਰੇ ਤੇ ਸੰਗਤ ਦੀ ਸੇਵਾ ਕਰਕੇ ਸਿਮਰਨ ਕਰਕੇ ਪਰਮੇਸ਼ਰ ਦੀ ਸਿਖਿਆਤਾ ਰੂਪੇ ਫਲ ਲੱਗਾ ਹੋਇਆ ਇਹਦੇ ਵਿੱਚੋਂ ਸ਼ਾਵਕ ਜਿਹੜੀ ਹੈ ਪੈਦਾ ਹੋਣੀ ਜਿਹੜੀ ਸ਼ਰਧਾ ਉਤਪੰਨ ਹੋਣੀ ਹੈ ਸ਼ਰਧਾ ਦੀ ਉਤਪਤੀ ਰੂਪ ਇਹ ਸੰਘਣੀ ਛਾਂ ਪ੍ਰਾਪਤ ਹੋ ਰਹੀ ਹੈ ਐਸਾ ਬਿਰਖਾ ਖਾਲਸਾ ਦੀ ਸੋਭਨੀਕ
ਲਾਲ ਜਵੇਹਰ ਮਾਣਕੀ
ਇਹ ਸਤਿਗੁਰੂ ਗ੍ਰੰਥ ਸਾਹਿਬ ਜੀ ਦਾ ਮੁੱਖ ਅਰਥ ਪਹਿਲਾਂ ਰੱਖਣਾ ਹੈ ਸੋ ਲਾਲ ਜਵੇਹਰ
ਮਾਣਕੀ
ਇਹ ਲਾਲ ਲਾਲ ਜਵੇਹਰ ਲਾਲ ਜਿਸ ਵਿੱਚ ਜੜੇ ਹੋਏ ਹਨ ਜਿਹੇ ਰਾਜਕ ਤੇ ਮਾਣਕ ਆਦਿਕ
ਗੁਰ ਭੰਡਾਰ
ਤੇ ਗੁਰੂ ਦੇ ਭੰਡਾਰੇ ਵਿੱਚੋਂ ਮਿਲਦੇ ਹਨ ਭਾਈ ਉਹ ਐਸਾ ਹੈ ਪਰਮੇਸ਼ਰ ਫੇਰ ਪੜੇ ਪੰਗ ਚ ਲਾਲ
ਲਾਲ ਜਵੇਹਰ ਮਾਣਕ
ਲਾਲ ਕਿਹੜਾ ਜਿਹੜਾ ਪ੍ਰੇਮ ਪੈਦਾ ਹੋਣਾ ਹੈ ਜਵਾਹਰ ਜਿਹੜਾ ਗਿਆਨ ਪੈਦਾ ਹੋਣਾ ਹੈ ਤੇ ਮਾਣਕ ਸਰਵਮਨ ਤੇ ਨਿਧਿਆਸਨ ਆਦਿਕ ਸੋ ਇਹ ਬੜੇ ਭਾਰੀ ਸੋ ਮਾਣਕ ਹਨ
ਗੁਰ ਭੰਡਾਰ
ਤੇ ਗੁਰੂ ਦੇ ਭੰਡਾਰਾ ਗੁਰੂ ਗ੍ਰੰਥ ਸਾਹਿਬ ਜੀ ਹਨ ਗੁਰ ਭੰਡਾਰਾ ਇਹਦੇ ਵਿੱਚ ਸਭ ਵਸਤੂ ਭਰੀਆਂ ਹੋਈਆਂ ਹਨ ਪ੍ਰੇਮ ਦੇ ਬਚਨ ਲਾਲ ਹਨ ਸੋ ਗਿਆਨ ਦੇ ਬਚਨ ਜਵਾਹਰ ਆਦਿਕ ਹਨ ਸਰਵਣ ਮਨ ਅਧਿਆਸਨ ਦੀ ਸਿੱਖਿਆ ਮਾਣਕ ਹਨ ਐਸਾ ਸਤਿਗੁਰ ਸੱਚੇ ਪਾਤਸ਼ਾਹ ਨੇ ਭੰਡਾਰਾ ਭਰਿਆ ਹੋਇਆ ਹੈ ਮੇਰੇ ਰਾਮ ਕੋ ਭੰਡਾਰ ਹੈ ਐਸਾ
ਗੁਰ ਭੰਡਾਰ ਹੈ ਪਾਈ
ਇਹ ਗੁਰੂ ਦੇ ਭੰਡਾਰੇ ਸਾਧ ਸੰਗਤ ਵਿੱਚੋਂ ਪਾਈਦਾ ਹੈ ਭਾਈ
ਨਿਰਮਲ ਨਾਮ
ਪਿਆਰ ਉਹ ਨਿਰਮਲ ਉੱਜਲ ਹੈ ਨਾਮ ਜੋ ਸਾਰਿਆਂ ਨੂੰ ਪਿਆਰ ਦੇਣ ਵਾਲਾ ਸਾਰਿਆਂ ਤੋਂ ਪਿਆਰਾ
ਸੱਚੋ ਵੱਖਰ ਸੰਚੀ ਹੈ
ਸੱਚਾ ਵੱਖਰ ਵੱਖਰ ਕਿਹੜਾ ਲਾਭਦਾਇਕ ਵਸਤੂ ਹੋਵੇ ਇੱਕ ਵਸਤੂ ਕੋਲ ਹੋਵੇ ਤੇ ਉਹਦੀ ਪ੍ਰਾਪਤੀ ਕਰਕੇ ਉਹਦੇ ਵਿੱਚ ਬਹੁਤਾ ਲਾਭ ਹੋਵੇ ਉਹਨੂੰ ਲਾਭਦਾਇਕ ਵੱਖਰ ਕਹੀਦਾ ਹੈ ਸੱਚੋ ਵੱਖਰ ਸੰਚੀ ਇਕੱਤਰ ਕਰੀਏ ਭਾਈ ਨਾਮ ਨੂੰ ਜਪਣ ਰੂਪ ਇਹ ਸੱਚੀ ਵੱਖਰਾ ਲਾਭਦਾਇਕ ਵਸਤੂ ਹੈ
ਪੂਰਾ ਕਰਮ ਅਪਾਰ
ਤੇ ਪੂਰਾ ਕਰਮ ਅਪਾਰ ਪਾਰਾਵਾਰ ਤੋਂ ਰਹਿਤ ਪਰਮੇਸ਼ਰ ਨੇ ਜਿਹਨਾਂ ਦੇ ਕਰਮ ਬਖਸ਼ਿਸ਼ ਪੂਰੀ ਕੀਤੀ ਹੋਵੇ ਉਹਨਾਂ ਨੂੰ ਪ੍ਰਾਪਤ ਹੁੰਦਾ ਤੇ ਪੂਰਾ ਕਰਮ ਜਿਹਨਾਂ ਦੇ ਪੂਰੇ ਕਰਮ ਨਿਸਕਾਮ ਕਰਮ ਕੀਤੇ ਹੋਣ ਉਹਨਾਂ ਨੂੰ ਕਹਿੰਦੇ ਅਪਾਰ ਪਾਰਾਵਾਰ ਤੋਂ ਰਹਿਤ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ
ਦੁੱਖਦਾਤਾ ਦੁੱਖ ਮੇਟਣੋ
ਸੁਖਦਾਤਾ ਦੁੱਖ ਮੇਟਣੋ ਉਹ ਪਰਮੇਸ਼ਰ ਕੈਸਾ ਕਹਿੰਦੇ ਸੁਖਾਂ ਦਾ ਦਾਤਾ ਤੇ ਦੁੱਖਾਂ ਨੂੰ ਮੇਟਣ ਵਾਲਾ ਹੈ ਸੁਖਾਂ ਦੀ ਪ੍ਰਾਪਤੀ ਵਾਸਤੇ ਦੁੱਖਾਂ ਨੂੰ ਮੇਟਣ ਵਾਸਤੇ
ਸਤਿਗੁਰ ਅਸੁਰ ਸੰਘਾ
ਉਹ ਸਤਿਗੁਰੂ ਹੈ ਭਾਈ ਜੋ ਅਸੁਰ ਆਸਰਿਤ ਸੰਪਦਾ ਹੈ ਜੋ ਕਾਮ ਕਰੋ ਲੋਭ ਮੋਹ ਹੰਕਾਰ ਆਦਿਕ ਵਿਸ਼ੇ ਜਿਤਨੇ ਹਨ ਇਹਨਾਂ ਨੂੰ ਸੰਘਾਰਨ ਵਾਲਾ ਹੈ ਉਹ ਸੁੱਖਾਂ ਦਾ ਦਾਤਾ ਹੈ ਦੁੱਖਾਂ ਨੂੰ ਮੇਟਣ ਵਾਲਾ ਹੈ ਵਿਸ਼ੇਵਕਾਰ ਰੂਪੀ ਆਖਰੀ ਸੰਪਦਾ ਨੂੰ ਨਾਸ ਕਰਨ ਵਾਲਾ
ਭਵ
ਜਲ ਬੇਖਮ ਡਰਾਵਣ ਬੇਖਮ ਕਠਿਨ ਹੈ ਜਿਸਦਾ ਤਰਨ ਐਸਾ ਭੈਦਾਇਕ ਭੈ ਰੂਪੀ ਜਲ ਦਾ ਭਰਿਆ ਹੋਇਆ ਭਵ ਜਲ ਸੰਸਾਰ ਹੈ ਡਰਾਵਣ ਡਰਾਉਣਾ ਹੈ ਜੋ
ਨਾ ਕੰਧੀ ਨਾ ਪਾਰ
ਨਾ ਇਹਦੀ ਕੰਧੀ ਆਰਲਾ ਪਾਸਾ ਤੇ ਨਾ ਪਾਰ ਪਾਰਲਾ ਪਾਸਾ ਦਿਸਦਾ ਹੈ ਐਸਾ ਹੈ ਇਹ ਨਾ ਕੰਧੀ ਨਾ ਪਾਰ ਨਾ ਤਾਂ ਕੰਧੀ ਨਾ ਰਾਗ ਰੂਪੀ ਇਹਦੇ ਕੋਲੇ ਉਰਲਾ ਪਾਸਾ ਹੈ ਤੇ ਨਾ ਪਾਰ ਪਰਲਾ ਪਾਸਾ ਮੁਕਤੀ ਰੂਪ ਵਿਰਾਗ ਦੇ ਸਹਿਤ ਹੋ ਕਰਕੇ ਮੁਕਤੀ ਪ੍ਰਾਪਤ ਕਰਨੀ ਸੀ ਇਹ ਵੀ ਕੋਈ ਪ੍ਰਾਪਤ ਨਹੀਂ ਹੈ ਜਿਸ ਨੇ ਰਿਹਾ ਜੀਵ ਨੂੰ ਨਾ ਕੰਧੀ ਨਾ ਪਾਰ ਨਾ ਕੰਧੀ ਵਿਵੇਕ ਰੂਪੀ ਕੋਈ ਉਰਲਾ ਕਿਨਾਰਾ ਇਸ ਦੇ ਕੋਲ ਕੋਈ ਗਿਆਨ ਵੀ ਨਹੀਂ ਤੇ ਨਾ ਪਾਰਲਾ ਪਾਸਾ ਸੱਚਖੰਡ ਦੀ ਸਿਖਿਆ ਤਾਂ ਪ੍ਰਾਪਤੀ ਆਤਮਾਨੰਦ ਦੀ ਪ੍ਰਾਪਤੀ ਰੂਪੇ ਪਾਰਲਾ ਕਿਨਾਰਾ ਵੀ ਨਹੀਂ ਹੈ
ਨਾ ਬੇੜੀ ਨਾ ਤੁਲਹੜਾ
ਨਾ ਭਾਈ ਜੀਵ ਦੇ ਪਾਸ ਕੋਈ ਬੇੜੀ ਹੈ ਭਗਤੀ ਰੂਪ ਆਸਾ ਰੂਪੀ ਨਦੀ ਤੋਂ ਤਰਨ ਵਾਸਤੇ ਨਾ ਬੇੜੀ
ਨਾ ਤੁਲਹੜਾ
ਤੇ ਨਾ ਤੁਲਹੜਾ ਕੋਈ ਵਿਰਾਗ ਰੂਪੀ ਤੁਲਾ ਵੀ ਨਹੀਂ ਹੈ ਰਾਗ ਕੇ ਦਵੈਸ਼ ਰੂਪੀ ਨਾਲਿਆਂ ਤੋਂ ਤਰਨ ਵਾਸਤੇ
ਨਾ ਤਿਸ ਵੰਜ ਮਲਾਰ
ਤੇ ਨਾ ਤਿਸ ਜੀਵ ਦੇ ਪਾਸ ਤੇ ਵਿਵੇਕ ਰੂਪੀ ਚੱਪੂ ਵੀ ਕੋਲ ਨਹੀਂ ਹੈ ਸੋ ਨਿਸਕਾਮ ਕਰਮਾਂ ਦੀ ਕਮਾਈ ਰੂਪ ਵੰਜ ਵੀ ਇਹਦੇ ਕੋਲ ਕੋਈ ਨਹੀਂ ਹੈ ਤੇ ਨਾ ਮਲਾਰ ਸਤਿਗੁਰੂ ਦੀ ਪ੍ਰਾਪਤੀ ਹੈ ਮਲਾਰ ਨਾ ਮਲਾਦ ਹੈ ਸਤਿਗੁਰੂ ਰੂਪ ਮਲਾਹ ਦੀ ਪ੍ਰਾਪਤੀ ਵੀ ਨਹੀਂ ਹੈ ਭਗਤੀ ਰੂਪ ਬੇੜੀ ਵੀ ਨਹੀਂ ਹੈ ਵਿਰਾਗ ਰੂਪੀ ਤੁਲਾ ਵੀ ਨਹੀਂ ਹੈ ਤੇ ਵਿਵੇਕ ਰੂਪੀ ਇਹ ਚੱਪੂ ਵੰਜ ਵੀ ਇਹਦੇ ਕੋਲ ਕੋਈ ਨਹੀਂ ਹੈ ਐਸਾ ਗਿਆਨੀ ਦੁਬਰ ਹੈ ਸੰਸਾਰ ਵਿੱਚ
ਸਤਿਗੁਰ ਭੈ ਕਾ ਬੋਹੇ ਥਾ
ਭਾਈ ਇੱਕੋ ਇੱਕ ਸਤਿਗੁਰ ਜੀ ਹਨ ਜੋ ਭੈ ਦੇ ਜਹਾਜ਼ ਰੂਪ ਹਨ ਉੱਜਲ ਭੈ ਦੇ
ਨਦਰੀ ਪਾਰੇ ਉਤਾਰ
ਜਿਨ੍ਹਾਂ ਤੇ ਨਦਰੀ ਕਿਰਪਾ ਦ੍ਰਿਸ਼ ਨਾਲ ਸਾਕਰ ਲਵੇ ਉਹਨਾਂ ਦੀ ਮੁਕਤੀ ਰੂਪ ਕਿਨਾਰੇ ਤੇ ਪਾਰ ਉਤਾਰ ਦਿੰਦਾ ਹੈ ਨਾਮ ਰੂਪੀ ਜਹਾਜ਼ ਤੇ ਚੜ੍ਹਾ ਕਰਕੇ ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੇ ਸੋ ਉਤਰੇ ਪਾਰ ਜੋ ਸ਼ਰਧਾ ਕਰ ਸੇਵ ਦੇ ਗੁਰ ਪਾਰ ਉਤਾਰਨ ਹਾਰ
ਇੱਕ ਤਿਲ ਪਿਆਰਾ ਵਿਸੇ ਰਾਏ
ਮਹਾਰਾਜ ਸੱਚੇ ਪਾਤਸ਼ਾਹ ਭਗਤੀ ਕਿਹੋ ਜੀ ਕਰੀਏ ਮਹਾਰਾਜ ਕਹਿੰਦੇ ਭਾਈ ਜੀ ਇੱਕ ਤਿਲ ਮਾਤਰ ਵੀ ਪਰਮੇਸ਼ਰ ਭੁੱਲਦਾ ਹੈ ਜੀਵ ਨੂੰ
ਦੁੱਖ ਲੱਗਦਾ ਸੁੱਖ
ਜਾ ਉਹਨੂੰ ਭਾਈ ਦੁੱਖ ਲੱਗ ਜਾਂਦਾ ਚੰਬੜ ਜਾਂਦਾ ਸੁੱਖ ਸਾਰੇ ਚਲਿਆ ਜਾਂਦਾ ਇੰਨੇ ਚਿਰ ਵੀ ਪਰਮੇਸ਼ਰ ਦਾ ਨਾਮ ਨੀ ਭੁੱਲਣਾ ਚਾਹੀਦਾ ਤਿਲ ਮਾਤਰ ਵੀ ਜਿਹਵਾ ਜਲੋ ਜਲਾਵਣੀ ਇਹ ਜਿਹੜੀ ਜਿਹਵਾ ਜਬਾਨ ਜਲੋ ਜਲਨੇ ਯੋਗ ਜਲਾਵਣੀ ਮਹਾਰਾਜ ਕਹਿੰਦੇ ਸਾੜ ਦਿਓ ਇਸ ਨੂੰ ਇਹ ਸੜਨੇ ਯੋਗ ਜਿਹੜੀ ਜਬਾਨ ਇਹਨੂੰ ਸਾੜ ਦੇਣਾ ਚਾਹੀਦਾ ਹੈ ਸੜ ਜਾਵੇ ਇਹੋ ਜਿਹੀ ਜਬਾਨ
ਨਾਮ ਨਾ ਜਪੈ ਰਸਾਰ
ਜਿਹੜੇ ਨਾਮ ਨੂੰ ਨਹੀਂ ਜਪਦੀ ਰਸਾ ਰਸਾ ਕਰਕੇ ਤਦਾਕਾਰ ਹੋ ਕਰਕੇ ਮਸਤ ਹੋ ਕੇ ਜਿਹੜੀ ਨਹੀਂ ਜਪਦੀ ਜਬਾਨ ਰਸਨਾ ਜਪਣ ਨਾਮ ਤਿਲ ਤਿਲ ਕਰ ਕੱਟ ਗਏ ਮਹਾਰਾਜ ਕਹਿੰਦੇ ਟੁਕੜੇ ਟੁਕੜੇ ਕਰਕੇ ਵੱਢਦੇ ਹੋਈ ਜਬਾਨ ਨੂੰ ਕੀ ਕਰਨਾ ਰੱਖ ਕੇ ਜੇ ਭਗਤੀ ਨਹੀਂ ਕਰਦੀ ਸਾਰੀ ਦਿਹਾੜੀ ਵਿਸ਼ੇ ਵਿਕਾਰਾਂ ਦੀਆਂ ਗੱਲਾਂ ਵਿੱਚ ਲੱਗੀ ਰਹਿੰਦੀ ਕੂੜ ਬੋਲਣ ਵਿੱਚ ਜਿਹਵਾ ਜਲੋ ਜਲਾਵਣੀ ਜਿਹੜੀ ਐਸੀ ਸੰਗਤਾਂ ਦੇ ਵਚਨ ਬੋਲਦੀ ਹੈ ਐਸੀ ਜਬਾਨ ਨੂੰ ਜਲਨੇ ਯੋਗ ਨੂੰ ਬ੍ਰਹਮ ਅਭਿਆਸ ਰੂਪੀ ਅਗਨੀ ਨਾਲ ਸਾੜ ਜਿਹੜੇ ਨਾਮ ਨੂੰ ਨਹੀਂ ਜਪਦੀ ਰਸਾ ਸੁੰਦਰ ਸਰੂਪ ਦੇ ਰਸ ਨਾਲ
ਘੱਟ ਬਿਨ ਸਹਿ ਦੁੱਖ ਅਗਲੋ
ਹਾਂਜੀ
ਘੱਟ ਬਿਨ ਸਹਿ ਦੁੱਖ ਅਗਲੋ
ਅੱਗੇ
ਜਮ ਪਕੜਾ ਪਛਤਾ
ਘੱਟ ਬਿਨ ਸਹਿ ਦੁੱਖ ਅਗਲੋ ਜੇ ਭਾਈ ਘਾਟ ਇਹ ਪੰਜਾਂ ਤੱਤਾਂ ਰੂਪ ਮਿੱਟੀ ਦਾ ਬਣਿਆ ਜੇ ਰੂਪੀ ਘੜਾ ਕਾਲ ਰੂਪੀ ਠੋਲਾ ਵਜਨ ਤੋਂ ਜਿਸ ਵੇਲੇ ਬਿਨ ਸਹਿ ਨਾਸ ਹੋ ਗਿਆ ਤਾਂ ਦੁੱਖ ਅਗਲੋ ਇਹ ਬਹੁਤਾ ਦੁੱਖ ਪ੍ਰਾਪਤ ਹੋਵੇਗਾ
ਜਮ ਪਕੜਾ ਪਛਤਾ
ਜਮ ਪਕੜ ਕੇ ਲੈ ਜਾਵੇਗਾ ਅੰਤ ਨੂੰ ਜੀਵ ਨੂੰ ਪਛਤਾਪ ਕਰਨਾ ਪਵੇਗਾ ਫੇਰ ਪੜ ਘੱਟ ਬਿਨ ਸਹਿ ਦੁੱਖ ਅਗਲੋ ਘੱਟ ਕਿਹੜਾ ਹੈ ਸੰਸਾਰੀ ਪਦਾਰਥਾਂ ਦਾ ਜਿਹੜਾ ਸੁੱਖ ਪ੍ਰਾਪਤ ਹੋਣਾ ਹੈ ਸੰਸਾਰੀ ਪਦਾਰਥਾਂ ਦੇ ਸੁੱਖ ਦੀ ਪ੍ਰਾਪਤੀ ਰੂਪ ਘੜਾ ਜਿਹੜਾ ਹੈ ਪਰਾਲਬਧ ਦੀ ਸਮਾਪਤੀ ਰੂਪ ਜਦੋਂ ਇਹਦੇ ਸੋਟਾਂ ਵੱਜਿਆ ਇਹ ਟੁੱਟ ਜਾਵੇਗਾ ਦੁੱਖ ਅਗਲੋ ਫਿਰ ਬਹੁਤਾ ਦੁੱਖ ਭੋਗਣਾ ਪਵੇਗਾ ਜਮ ਭਾਈ ਪਕੜ ਕੇ ਲੈ ਜਾਵੇਗਾ ਜੀਵ ਆਤਮਾ ਨੂੰ ਅੰਤ ਨੂੰ ਪਛਤਾਪ ਕਰਨਾ ਪਵੇਗਾ ਜਦੋਂ ਗ੍ਰਾਸਾ ਝੋਟ ਜਦੋਂ ਹਾਲਤ ਹੋ ਗਏ
ਮੇਰੀ ਕਰ ਗਏ
ਮਹਾਰਾਜ ਕਹਿੰਦੇ ਮੇਰੀ ਮੇਰੀ ਕਰੋ ਕਰਤੇ ਦੁਰਯੋਧਨ ਸੇ ਭਾਈ میری میری کردہ جی چلیا گیا، میری جڑ ہے، میری جورو ہے، میری زمین جا داد ہے،
تن تن کلت نہ ساتھ،
تن نہ تو تن شریر نال جاندا ہے تے نہ تانی نال جاندا ہے، نہ کلت کل تت نو دھارن کرن والی استری جیڑی ہے او بھی نال نہیں جاندی، تے تن پتر دی کلت استری جیڑی نو ہے او بھی نال نہیں ساتھ کوئی دے سکدی،
بن ناو ہے تن باد ہے،
پرمیشر دے نام تو بنا تن تا جھگڑا کراون والا ہے، سنچت سنچت تھیلی تینی پرب اوتے ڈار اور کو دینی، کسی ہی واد کاٹ کے سیپ ہے، سگلے لڑ لڑ موا لڑ لڑ کے مری جاندے آپس وچ، جھگڑیا ٹینکیاں پہ کر کے ہوں کرسیاں والے پے پھردے ہن،
بن ناو ہے تن باد ہے،
پرمیشر دے نام تو بنا تن جڑا باہر ویارتھی ہے کسی بھی کام نہیں آئے گا،
شریر
کوڈی کوڈی جوڑ کے جوڑے لا کر اور چلتی بار کشمیرو لئی لنگوٹی توڑ، لنگوٹی تڑاگی نو بھی کہندے ہیں تے لنگوٹی جڑی بنی ہوئی پانڈتاں دے انہوں بھی کہندے ہیں، لنگوٹی پا کے توڑ دیندے ہیں سیویاں نو تے لئی لنگوٹی توڑ، اور جڑی تڑاگی بھی پائی ہوندی امیراں نے منڈیاں دی سوئنے دی انہوں بھی توڑ لیندے، مرے بھی کہندے ہیں تانوں 50 روپیاں دی جان دینی ہے، اس واسطے بیارتی نال نہیں جاوے گا،
بھولو مارگ آت
اے جیو جڑا سی بھول گیا ہے، بھولو بھول گیا ہے، مارگ راستے نو آت ہے، آت بھول گیا ہے، پرمیشر والوں بے مکھ ہو گیا ہے، اے بھولو مارگ آت، آت نام مایا دا، مایا وچ پے کر کے بھگتی سہت گیان دے مارگ راستے نو بھول گیا
ہے،
سچا وہ صاحب مالک ہے، اس کی سیوا کریے، اس نو یاد کر گے،
گرمکھ اکتھو کا،
پھر گرمکھ بن کے اکتھو کا جو قسم تو رہتا ہے اولے کاٹ کٹن والے ہوئی دا،
آوے جائے پوائی ہے،
پائی جڑا منوکھ ہے پرا لفظ مطابق آندا ہے کہ جائے جاندا ہے، پرا لفظ بھوک کر کے واشنا دا بدھا ہوندا ہے، پرا لفظ بھوک کے جاندا ہے تے پوائی ہے جونا چفیری دا،
پایا ہے کرت
کمائی، چاہاں فیری دا مارے کنے پایا ہے کرت کمائی دے جا، کرت کمائی دا لیکھ پیا متھے تے اولے کارنی ایک کمائی کماؤں دا ہے تے پایا کرت جے ہو جا کام کیتا سی لیکھ پایا گیا کہنے کام آئے کوئی کام آ دے گا ہور نہیں کوئی ہوئے گا تے کام آئے انتوں کام ہی آیا ہو پورا نہ ہو سکیا ایسی حالت ہوندی ہے جیو دی،
پورب لکھیا کیوں میٹی ہے،
پائیڑا پورب متھے تے تروں لکھا ہویا لیکھ ہن کیوں میٹی ہے، کیویں میٹ سکی ہے پاو نہیں میٹ سکی دا، لیکھ نے مٹی ہے سکی جو لکھا کرتار، آپے کارن جن کیا کر کرپا پگتار،
لکھیا لیکھ رجائے،
جو لکھیا ہے لیکھ رجائے، آگیا دین والے پرمیشور نے اور آگیا جڑا لیکھ لکھیا کیویں کوئی میٹ سکے گا، ہاں گرو سمرتھ میٹ دیندا ہے، سوئی تو سول بنا دیندا ہے، آپو کسے تو نہیں میٹیا جا سکتا گا، بھائی شمیر جی ستگر کی ہجوری بھی آیا ہے، بےنتی کی مار سچے پاتشاہ کرپا کرو، گرو صاحب کہنے کے پریمیاں امرت شکل ہے، ست بچن جی کی ملے گا امرت شکن تو، مہاراج کہنے دکھ کرے سب نورت ہو جائے گا، چراسی کا گیڑا کٹیا جائے گا جی شکا دے ہو، امرت شک لیا شمیر سنگھ بن گیا، گھر جا کے رات نو جدو ستا اس ویل سپنا آیا، سپنے دے وچ خالصہ جی 150 ویرا جمیا تے 150 ویرا مریا، دن چڑھیا تیرا جرد ہویا گرو نے پاس آیا، مہاراج ستے پاتشاہ کہن لگے سنگا امر شک کے تاں چہرہ چڑھدی کلا چاہندا توں کیویں اپناو جے، مہاراج ستگرو منوکھ ایک ویرا جمے تے ایک ویرا مرے کوئی پیڑ دا کوئی کتھن نہیں کیتا جا سکدا، جہاں منک رات رات 150 ویرا جمیا ہوے تے 150 ویرا مریا ہوے اودے چہرے تے رشنائی کیویں آ سکدی ہے، مہاراج ہس پئے، ستگرو جی کہن لگے بھائی امرت دی شکتی ہے چنگی شکتی ہے جی، مہاراج کہن لگے بھائی جے نہ امرت شکدا تاں پرتک توں اینے ویرا جمنا تے مرنا سی، امرت شکر دے نال رات رات سپنے وچ تیرا 150 جن بھگتا دتا ہے، ہن سچکھنڈ وچ تینوں ساڈے چرناں وچ تھاں پراپت ہوے گا، ایسی شکتی ہے امرت جی تے گربانی دی، جڑا متھے تے لیکھ لکھیا ہے وہ مٹ نہیں سکتا، گرو چاہے تے انہوں کٹا کے بخش دینا،
بن ہر نام نہ چھٹی ہے،
بھائی ہری پرمیشور دے نام دا ابھیاس کیتے تو بغیر چھٹکارا نہیں ہو سکتا، نہ چھٹی ہے مکت نہیں ہوں،
گرمت ملا ملا،
ہاں گرمت ملا پہلا گرمتیاں دے نال ملنا کرو پھر ملائے ملا لے گا اپنے نال پرمیشر تے گرمت ملے گرو دی مت سکھیا لے کر کے مل دیاں ست گرو پھر ملاؤ دیاں پرمیشر ویاپک دے نال
اس بنا میرا کو
نہیں اے بینتی کریے اے پرمیشر تے تو ہاتھوں بغیر ساڈا کوئی ہور بھی کوئی بھی نہیں ہے ساڈا نمانے دا تو آپ ہی ہے
جس کا جیو پران
جس پرمیشر دا دیتا ہویا جیو زندگی تے پران سواس جس واہگرو نے سواس تے زندگی دیتی ہے ਤੂੰ ਹੀ ਹੈ ਸਾਡਾ ਅਵਰ ਓਟ ਮੈਂ ਸਗਲੀ ਦੇਖੀ ਇੱਕ ਤੇਰੀ ਓਟ ਰਹਾਈ ਹੈ ਵਾਹਿਗੁਰੂ
ਹਮੈ ਮਮਤਾ ਜਲ ਬਲਾਓ
ਤੇਰੀ ਹਮੈ ਹੰਗਤਾ ਹੈ ਸੋ ਪਦਾਰਥਾਂ ਦੀ ਮਮਤਾ ਧੀਆਂ ਪੁੱਤਰਾਂ ਦੀ ਮਹਾਰਾਜ ਕਹਿੰਦੇ ਜਲ ਬਲੋ ਇਹ ਜਲ ਕੇ ਬਲੋ ਸਵਾਹ ਹੋ ਜਾਵੇ ਜਲ ਸੜਨਾ ਤੇ ਬਲੋ ਸਵਾਹ ਹੋਣਾ
ਲੋਭ ਜਲਾਓ ਅਭਿਮਾਨ
ਇਹ ਲੋਭ ਜਿਹੜਾ ਹੈ ਪਦਾਰਥਾਂ ਦੀ ਪ੍ਰਾਪਤੀ ਦਾ ਅੱਗੇ ਅਭਿਮਾਨ ਹੰਕਾਰ ਆ ਜਿਹੜਾ ਆਪਣੇ ਗੁਣ ਦਾ ਇਹ ਵੀ ਜਲੋ ਮਹਾਰਾਜ ਕਹਿੰਦੇ ਇਹਨੂੰ ਵੀ ਸਾੜ ਦਿਓ
ਨਾਨਕ ਸ਼ਬਦ ਵਿਚਾਰੀ ਹੈ
ਮਹਾਰਾਜ ਕਹਿੰਦੇ ਭਾਈ ਸ਼ਬਦ ਬ੍ਰਹਮ ਦੀ ਵਿਚਾਰ ਕਰੋ ਫਿਰ ਕੀ ਮਿਲੇਗਾ ਜੀ
ਭਾਈ ਹੈ ਗੁਣੀ ਨਿਧਾਨ
ਫਿਰ ਗੁਣ ਦੇ ਖਜ਼ਾਨੇ ਪਰਮੇਸ਼ਰ ਨੂੰ ਪਾ ਲਈਦਾ ਹੈ
ਜਿਹੜੀ ਰਾਗ ਮਹੱਲਾ ਪਹਿਲਾ ਰੇ ਮਨ ਐਸੀ ਹਰ ਸਿਓ ਪ੍ਰੀਤ ਕਰ
ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹੀ ਸੰਗਤ ਨੂੰ ਉਤਾਰ ਰਹੇ ਹਨ ਭਾਈ ਮਰਦਾਨੇ ਨੇ ਬੇਨਤੀ ਕੀਤੀ ਸਤਿਗੁਰੂ ਦੀ ਕਿਰਪਾ ਕਰੋ ਸੋ ਅਰੋੜੀ ਦੇ ਇਲਾਕੇ ਚ ਮਹਾਰਾਜ ਗਏ ਤਾਂ ਬੇਨਤੀ ਕੀਤੀ ਗੁਰੂ ਗਰੀਬ ਨਿਵਾਜ ਮੈਨੂੰ ਮੱਕੇ ਦੀ ਜ਼ਿਆਰਤ ਕਰਵਾਵੋ ਸਤਿਗੁਰੂ ਕਹਿਣ ਲੱਗੇ ਭਾਈ ਮਰਦਾਨਾ ਜਿਹੜੇ ਮੁਸਲਮਾਨ ਤੇਰੇ ਕੋਲ ਪਹਿਲਾਂ ਬੈਠੇ ਸੀ ਉਹ ਜਹਾਜ਼ ਚੜ੍ਹ ਕੇ ਜਾਂ ਬੇੜੇ ਤੇ ਚੜ੍ਹ ਕੇ ਚਲੇ ਗਏ ਹੈ ਤੇ ਸਾਨੂੰ ਉੱਥੇ ਜਾਣ ਨਹੀਂ ਦਿੱਤਾ ਜਾਵੇਗਾ ਇਸ ਵਾਸਤੇ ਤੈਨੂੰ ਜ਼ਿਆਰਤ ਕਿਵੇਂ ਕਰਵਾ ਦੇਈਏ ਮਰਦਾਨਾ ਹੱਥ ਜੋੜ ਕੇ ਕਹਿਣ ਲੱਗਾ ਸਤਿਗੁਰੂ ਜੀ ਤਿੰਨਾਂ ਲੋਕਾਂ ਵਿੱਚ ਕਿਸ ਦੀ ਤਾਕਤ ਹੈ ਜਿਹੜਾ ਆਪ ਜੀ ਨੂੰ ਰੋਕ ਸਕੇ ਹੁਣ ਟਾਲਾ ਨਾ ਲਾਵੋ ਕਿਰਪਾ ਕਰਕੇ ਬਖਸ਼ ਲਵੋ ਮੈਨੂੰ ਜ਼ਿਆਰਤ ਜ਼ਰੂਰ ਕਰਵਾ ਦਿਓ ਮਹਾਰਾਜ ਕਹਿਣ ਲੱਗੇ ਚੰਗਾ ਜੇ ਜ਼ਰੂਰੀ ਮੱਤੀ ਆਈ ਹੈ ਕੀਰਤਨ ਕਰ ਰਬਾਬ ਵਜਾ ਉਸ ਵੇਲੇ ਭਾਈ ਮਰਦਾਨੇ ਨੇ ਰਬਾਬ ਵਜਾਈ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹ ਸ਼ਬਦ ਉਚਾਰਿਆ ਹੈ ਤਾਂ ਜਿੱਥੇ ਉਹਨੂੰ ਮਮਤੀਆਂ ਦਿਸਣਗੀਆਂ ਉਸ ਪੰਗ ਚ ਉਹਦੀ ਬੇਨਤੀ ਕੀਤੀ ਜਾਵੇਗੀ ਇਹ ਇੱਕ ਥਾਨਕ ਪਏ ਹੈ ਕਿ ਮੱਕੇ ਦੀ ਜ਼ਿਆਰਤ ਕਰਾਉਣ ਦੇ ਟਾਈਮ ਭਾਈ ਮਰਦਾਨੇ ਦੀ ਸ਼ਰਧਾ ਪੂਰੀ ਕਰਨ ਵਾਸਤੇ ਸਤਿਗੁਰੂ ਜੀ ਨੇ ਇਹ ਸ਼ਬਦ ਉਚਾਰਿਆ ਦੂਜਾ ਹੈ ਕਿ ਜਿਸ ਵੇਲੇ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਮੱਕੇ ਦੀ ਜ਼ਿਆਰਤ ਕਰਵਾ ਕੇ ਭਾਈ ਮਰਦਾਨੇ ਨੂੰ ਅਤੇ ਕਰਤਾਰਪੁਰ ਸਾਹਿਬ ਆਏ ਹੈ ਉਸ ਵੇਲੇ ਬਾਬਾ ਬੁੱਢਾ ਸਾਹਿਬ ਜੀ ਜੋ ਪੁਰਾਣਾ ਪਿੰਡ ਹੈ ਕੱਥੂ ਨੰਗਲ ਉੱਥੋਂ ਬੱਕਰੀਆਂ ਲੈ ਕਰਕੇ ਚਾਰ ਦੇ ਰਮਦਾਸ ਵਿੱਚ ਪਹੁੰਚ ਗਏ ਸੋ ਇੱਥੋਂ ਦੀ ਹੋ ਕਰਕੇ ਕਰਤਾਰਪੁਰ ਸਾਹਿਬ ਗਏ ਤਾਂ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਭਾਈ ਬਾਲਾ ਜੀ ਨੂੰ ਹੁਕਮ ਕੀਤਾ ਕਿ ਜਾਓ ਭਾਈ ਜਿਹੜਾ ਉਹ ਬਾਲਕ ਬੱਕਰੀਆਂ ਚਾਰਦਾ ਉਹਨੂੰ ਸਾਡੇ ਪਾਸ ਬੁਲਾ ਕੇ ਲਿਆਓ ਸਤਿਗੁਰੂ ਜੀ ਦਾ ਹੁਕਮ ਮੰਨ ਕੇ ਬਾਬਾ ਬੁੱਢਾ ਸਾਹਿਬ ਜੀ ਨੂੰ ਬੁਲਾ ਲਿਆ ਗਿਆ ਜਦੋਂ ਸਤਿਗੁਰੂ ਦੇ ਪਾਸ ਗਏ ਪੁੱਛਿਆ ਕਿ ਭਾਈ ਤੂੰ ਇਹ ਬੱਕਰੀਆਂ ਕਿਸ ਦੀਆਂ ਚਾਰਦਾ ਹੈ ਉਸ ਵੇਲੇ ਬੇਨਤੀ ਕੀਤੀ ਮਾਤ ਪਿਤਾ ਕੀ ਆਇਸ ਪਾਈ ਅਜਨ ਚਰਾਵਤ ਆਪਣ ਪਰਾਈ ਮਾਤਾ ਪਿਤਾ ਦੀ ਆਗਿਆ ਪਾ ਕਰਕੇ ਅਜਨ ਬੱਕਰੀਆਂ ਮੈਂ ਆਪਣੀਆਂ ਤੇ ਬਗਾਨਿਆਂ ਦੀਆਂ ਚਾਰਦਾ ਹਾਂ ਇਹ ਗੱਲ ਜੋ ਸਤਿਗੁਰੂ ਜੀ ਨੇ ਸੁਣੀ ਮਹਾਰਾਜ ਕਹਿਣ ਲੱਗੇ ਚੰਗਾ ਭਾਈ ਜਾ ਹੁਣ ਤੂੰ ਆਪਣੇ ਘਰ ਨੂੰ ਇੰਨੀ ਗੱਲ ਕਹੀ ਤੇ ਬਾਬਾ ਜੀ ਉੱਥੋਂ ਉੱਠ ਕੇ ਘਰ ਨੂੰ ਚਲੇ ਗਏ ਭਾਈ ਬਾਲਾ ਜੀ ਨੇ ਪੁੱਛਿਆ ਸਤਿਗੁਰੂ ਇਹ ਕੀ ਕਾਰਨ ਹੈ ਵੀ ਇਹਨਾਂ ਨੂੰ ਬੁਲਾ ਕੇ ਤੇ ਇੰਨਾ ਕੁ ਪੁੱਛ ਕੇ ਤੋੜ ਦਿੱਤਾ ਜਦੋਂ ਬਾਬਾ ਜੀ ਕੋਲੋਂ ਦੂਰ ਚਲੇ ਗਏ ਸਤਿਗੁਰੂ ਜੀ ਕਹਿਣ ਲੱਗੇ ਬਾਲਾ ਭਾਈ ਬਾਲਾ ਜੀ ਬਸ ਇੰਨਾ ਹੀ ਟਾਈਮ ਸੀ ਸਾਡੇ ਮਿਲਣ ਤੱਕ ਕੱਲ੍ਹ ਨੂੰ ਠਾਠ ਬਦਲਿਆ ਹੋਵੇਗਾ ਸੋ ਸਭ ਕੁਝ ਤਿਆਰ ਸੀ ਕੇਵਲ ਤੀਲੀ ਲਾਉਣ ਦੀ ਲੋੜ ਸੀ ਜੋਤ ਜਗਾਉਣ ਦੀ ਲੋੜ ਸੀ ਬੱਤੀ ਠੂਠੀ ਦੇ ਤੇਲ ਪਹਿਲਾਂ ਤਿਆਰ ਸੀ ਸਾਰਾ ਕੁਝ ਇੰਨੇ ਸਮੇਂ ਦੀ ਉਡੀਕ ਹੀ ਸੀ ਬਾਬਾ ਜੀ ਘਰੇ ਚਲੇ ਗਏ ਅੰਮ੍ਰਿਤ ਵੇਲੇ ਮਾਤਾ ਨੇ ਦੁੱਧ ਰਿੜਕਿਆ ਤੇ ਔਲਾ ਕੁੱਜਾ ਭਰ ਕੇ ਰੱਖ ਦਿੱਤਾ